ਸੋ ਇਸ ਕਰਕੇ ਜਨਮ ਮਰਨ ਦੋ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰ ਸੋ ਲੈਣ ਲੈ। ਅਤੇ ਵੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਦੋ ਭਲੇ ਨੇ ਭਾਈ ਸੇਵਾ ਕਰਨ ਵਾਸਤੇ, ਇੱਕ ਮਹਾਂਪੁਰਸ਼ ਅਤੇ ਇੱਕ ਰਾਮ ਵਾਹਿਗੁਰੂ। ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਸੰਤਾਂ ਦਾ ਕੰਮ ਹੁੰਦਾ ਨਾਮ ਜਪਣਾ ਆਪ ਅਤੇ ਸੰਸਾਰ ਨੂੰ ਜਪਾਉਣਾ। ਮਹਿਮਾ ਕਿੰਨੀ ਹੁੰਦੀ ਹੈ, ਜਨ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਭਾਈ ਨੰਦ ਲਾਲ ਜੀ ਆਪਣੀ ਗਜ਼ਲ ਦੇ ਅੰਦਰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਕਿ ਦਰ ਦਹਿਰ ਕੇ ਮਰਦਾਨੇ ਖੁਦਾ ਆਮਦਾ ਅੰਦ, ਬਰ ਗੁਮਸ਼ੁਦਗਾਂ ਰਹਿਨਮਾ ਆਮਦਾ ਅੰਦ। ਕਹਿੰਦੇ ਜੋ ਰੱਬ ਦੇ ਪਿਆਰੇ ਨੇ ਸੰਸਾਰ ਵਿੱਚ, ਹਰੀ ਦੇ ਭਗਤ ਆਉਂਦੇ ਨੇ ਅਤੇ ਉਹ ਭੁੱਲਣਾ ਨੂੰ ਸਿੱਧੇ ਰਾਹ ਪਾਉਣ ਲਈ ਆਉਂਦੇ ਨੇ, ਹੋਰ ਉਹਨਾਂ ਦਾ ਕੋਈ ਕੰਮ ਨਹੀਂ ਹੋਇਆ ਕਰਦਾ। ਗੋਇਆ ਅਗਰ ਅਸੀਂ ਚਸ਼ਮ ਤੋਂ ਮੁਸ਼ਤਾਕੇ ਖੁਦਾਸ ਮਰਦਾਨੇ ਖੁਦਾ ਖੁਦਾ ਨਵਾਂ ਆਮਦਾ ਆ, ਜੇ ਤੇਰੀਆਂ ਅੱਖਾਂ ਅਕਾਲ ਪੁਰਖ ਦੇ ਦਰਸ਼ਨ ਨੂੰ ਲੋਚਦੀਆਂ ਨੇ ਚਾਹੁੰਦੀਆਂ ਨੇ, ਤਾਂ ਤੂੰ ਸਮਝ ਲੈ ਕਿ ਹਰੀ ਦੇ ਭਗਤ ਹਰੀ ਨੂੰ ਦਿਖਾਲਣ ਲਈ ਆਉਂਦੇ ਨੇ, ਤੂੰ ਉਹਨਾਂ ਦੀ ਤਲਾਸ਼ ਕਰ ਲੈ, ਉਹਨਾਂ ਦੀ ਸੰਗਤ 'ਚ ਲੈ ਜਾ, ਜੇ ਤੇਰੀ ਤੈਨੂੰ ਸ਼ੌਕ ਹੈ ਪਰਮੇਸ਼ੁਰ ਨੂੰ ਮਿਲਣ। ਸੋ ਸੰਸਾਰ ਦੇ ਉੱਤੇ ਉਹ ਤਾਂ ਪ੍ਰਮਾਣ ਨੇ ਕਿਉਂਕਿ ਉਹ ਆਤਮਰਸ਼ ਦੇ ਵਿੱਚ ਮਖਮੂਰ ਰਹਿੰਦੇ ਨੇ, ਬਾਕੀ ਜੋ ਸੰਸਾਰ ਹੈ ਉਹ ਪ੍ਰਮਾਣ ਨਹੀਂ ਹੈ। ਦੂਜਿਆਂ ਨੂੰ ਤਾਂ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ ਕਿ ਆਪ ਨੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ, ਨਾਨਕ ਗੁਰਮੁਖ ਸੋ ਬੁਝੈ ਜਾਂ ਕਹਿ ਪਾਗ ਮਥੋਰ, ਯਾ ਜਗ ਮੈਂ ਏਕੇ ਕੋ ਆਇਆ, ਜਨਮਤ ਮੋਹ ਮੋਹ ਨੀ ਮਾਇਆ, ਗੁਰਬ ਗਰਭ ਕੁੰਟ ਮੈਂ ਉਲ ਤਪ ਕਰਤੇ, ਸਾਸ ਸਾਸ ਸਿਮਰਤ ਹਰ ਰਹਿਤੇ, ਉਰਜ ਪਰਿਉ ਜੋ ਛੋੜ ਛਡਾਨਾ, ਦੇਵਨ ਹਾਰ ਮਨੋ ਵਿਸਰਾਨਾ। ਕਹਿੰਦੇ ਇਹਨਾਂ ਦਾ ਤਾਂ ਸੰਸਾਰ 'ਤੇ ਆਉਣਾ ਕੋਈ ਮੈਨੇ ਰੱਖਦਾ, ਆਉਣਾ ਤਾਂ ਉਹਨਾਂ ਦਾ ਹੀ ਮਾਇਨੇ ਰੱਖਦਾ ਜਿਹੜੇ ਹਰ ਵਕਤ ਨਾਮ ਰਸ ਦੇ ਵਿੱਚ ਮਖਮੂਰ ਰਹਿੰਦੇ ਨੇ, ਮਸਤ ਰਹਿੰਦੇ ਨੇ। ਆਏ ਪਰਮਾਨ ਜੀ ਰਸੀਏ ਦੋ ਆਤਮ ਰਸ ਦੇ, ਆਏ ਸੰਸਾਰ ਦੇ ਅੰਦਰ ਜਿਹੜੇ ਆ ਕੇ ਸਰੀਰ ਧਾਰੀ ਹੋ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ ਅਤੇ ਫਿਰ ਬੰਦਗੀ ਕਰਦੇ ਨੇ, ਆਤਮ ਰਸ ਨੂੰ ਮਾਣਦੇ ਨੇ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਮ ਹੈ ਤਾਸਮ ਹੈ ਰਾਂਚਕ ਨਾਹੀਂ ਤੇ। ਵਾਹਿਗੁਰੂ ਦੇ ਵਿੱਚ ਅਤੇ ਉਹਨਾਂ ਦੇ ਵਿੱਚ ਕੋਈ ਭੇਤ ਨਹੀਂ ਹੋਇਆ ਕਰਦਾ, ਇੱਕੋ ਹੋ ਜਾਇਆ ਕਰਦੇ ਨੇ। ਸੋ ਉਹਨਾਂ ਦਾ ਪ੍ਰਮਾਣ ਹੈ, ਜਿਹੜੇ ਦੂਸਰੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਪ੍ਰਮਾਣ ਹੈ।
ਤਨੁ ਜਮਣਾ ਸੀ ਭਗਤੀ ਤੋਹੀਨ
ਆ ਕੇ ਬੰਦਗੀ ਕਰਦੇ ਨੇ, ਨਾਮ ਰਸ ਦੇ ਸਵਾਦ ਮਾਣਦੇ ਨੇ, ਆਤਮ ਰਸ ਨੂੰ ਜਾਣਦੇ। ਇੱਕ ਪਾਸੇ ਉਹ ਨੇ ਜਿਹੜੇ ਇੱਥੇ ਸੰਸਾਰ 'ਤੇ ਆ ਕੇ ਸ਼ਰਾਬਾਂ ਕਬਾਬਾਂ ਗਲਤ ਚੀਜ਼ਾਂ ਖਾਂਦੇ ਨੇ, ਮਾਸ ਮਦਰਾਂ ਆਦਿਕ, ਇਸੇ ਦੇ ਵਿੱਚ ਜੀਵਨ ਦੀ ਕਾਮਯਾਬੀ ਸਮਝਦੇ ਨੇ। ਈਟ ਡਰਿੰਕ ਐਂਡ ਵੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਜਿਨ ਐਸਾ ਹਰ ਨਾਮ ਨਾ ਚੇਤੇ ਹੋ ਸਿਕਾਹੇ ਜਗ ਆਏ ਰਾਮ ਰਾਜ। ਉਹ ਸੰਸਾਰ 'ਤੇ ਆਉਣ ਦਾ ਕਾਰਨ ਤਾਂ ਦੱਸੇ ਵੀ ਕੀ ਕਾਰਨ ਹੈ, ਆਪਣੇ ਆਪ ਤਾਂ ਨਹੀਂ ਨਾ ਆਇਆ ਸੰਸਾਰ ਦੇ ਉੱਤੇ, ਉਹ ਤਾਂ ਭੇਜਿਆ ਹੋਇਆ ਕਰਮਾਂ ਦਾ ਬੰਨਿਆ ਹੋਇਆ, ਲੇਖੇ ਦੇਣ ਵਾਸਤੇ ਆਇਆ ਮਨਮੁੱਖ ਬੰਦਾ। ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬੇਥਾ ਸਭ ਜਾਏ, ਹੁਣ ਬੱਤੇ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ, ਫਿਰ ਭੁੱਖਾ ਕੀ ਖਾਏਗਾ ਪ੍ਰੇਮੀਆਂ, ਫਿਰ ਤਾਂ ਖਾਣ ਨੂੰ ਮਿਲਣਾ ਨਹੀਂ ਕੁਛ ਵੀ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ, ਮਨਮੁੱਖਾਂ ਨੂੰ ਫਿਰ ਜਨਮ ਹੈ। ਮਹਾਰਾਜ ਕਹਿੰਦੇ ਮਨਮੁੱਖ ਆਵੇ ਮਨਮੁੱਖ ਜਾਵੇ, ਮਨਮੁੱਖ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ। ਸੋ ਪ੍ਰਵਾਨ ਉਹਨਾਂ ਦਾ ਹੈ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਤਨ 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 ਜਨ ਆਏ ਤੇ ਪ੍ਰਵਾਨ। ਪਹਿਲਾਂ ਵੀ ਧਨ ਸੀਗੇ, ਜ਼ਿੰਦਗੀ ਦੇ ਅੰਦਰ ਵੀ ਧਨ ਰਹੇ, ਜਾਣ ਤੋਂ ਬਾਅਦ ਤਾਂ ਵੀ ਫਿਰ ਧਨ ਹੋਣਗੇ, ਅਤੇ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣਗੀਆਂ, ਉਹਨਾਂ ਦੇ ਕਾਰਨ ਮੈਂ ਤੋਂ ਲਾਈਟ ਹਾਸਲ ਕਰੇਗਾ ਸੰਸਾਰ, ਆਪਣਾ ਉਧਾਰ ਕਰੇਗਾ। ਉਹਨਾਂ ਦੀਆਂ ਕਥਾ ਕਹਾਣੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਪੁੱਤਰਾਂ ਨੂੰ ਹੋਰ ਚੰਗੇ ਪੁੱਤਰ ਬਣਾ ਦੇ। ਸੋ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹ ਮਹਾਂਪੁਰਸ਼ ਉਹਨਾਂ ਵਿੱਚੋਂ ਨੇ ਜਿਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਆਉਂਦਾ ਹੈ।
ਮਹਿਮਾ ਸੰਤਾਂ ਦੀ ਵੇਦਨਾ
ਜੇਤਾ ਸੁਣੇ ਤੇਤਾ ਵਖੇ ਆਠ ਦਾ ਆਪਦਾ ਜੋ ਜਨਮ ਸੀ 1805 ਸੰਮਤ ਦਾ ਸੀ, 4 ਅਗਸਤ 1905 ਦਾ, ਅਤੇ ਆਪ 18ਵੇਂ ਸਾਲ ਦੇ ਵਿੱਚ ਜਦੋਂ 10ਵੀਂ ਜਮਾਤ 'ਚ ਪੜ੍ਹਦੇ ਸੀ, ਰੇਰੂ ਸਾਹਿਬ ਵੱਡੇ ਮਹਾਂਪੁਰਸ਼ਾਂ ਪਾਸ ਪਹੁੰਚਦੇ ਨੇ, ਦਰਸ਼ਨ ਕੀਤਾ, ਦਰਸ਼ਨ ਕਰਦੀ ਸਾਰ ਉੱਥੇ ਹੀ ਸੌਦਾ ਹੋ ਗਿਆ, ਸਭ ਕੁਛ ਆਪਣਾ ਉਹਨਾਂ ਦੇ ਹਵਾਲੇ ਕਰਦਾ। ਉਹਨਾਂ ਨੇ ਇੱਕੋ ਵਚਨ ਕਿਹਾ ਸੀ, ਕਹਿੰਦੇ ਆ ਗਿਆ ਭਾਈ ਤੂੰ। ਉਸ ਵੇਲੇ ਆਪਦੇ ਰੇਸ਼ਮ ਦੇ ਕੱਪੜੇ ਉਹਨਾਂ ਦਿਨਾਂ 'ਚ, ਕਿਉਂਕਿ ਆਪ ਉਸ ਖਾਨਦਾਨ ਤੋਂ ਸੰਬੰਧ ਰੱਖਦੇ ਸੀ ਜਿਨ੍ਹਾਂ ਦਾ ਸੰਬੰਧ ਮਹਾਰਾਜ ਪਟਿਆਲਾ ਦੇ ਮਹਿਲਾਂ ਤੱਕ ਸੀ, ਆਪਦੀ ਭੂਆ ਦੇ ਲੜਕੇ ਸਰਦਾਰ ਦਲੀਪ ਸਿੰਘ ਜੀ ਉੱਥੇ ਗਾਈਡ ਹੋਇਆ ਕਰਦੇ ਸੀ, ਪਹਿਲਾਂ ਨਫ਼ਰ ਸੀ ਫਿਰ ਗਾਈਡ ਬਣ ਗਏ ਸੀ। ਸੋ ਆਪ ਵੀ ਜਾਂਦੇ ਆਉਂਦੇ ਰਹੇ ਸੀ, ਵੱਡੇ ਵੱਡੇ ਆਫਿਸਰ ਜਿਹੜੇ ਸੀ ਸਾਰਿਆਂ ਨਾਲ ਮੇਲ ਮਿਲਾਪ, ਵੱਡੇ ਘਰਾਂ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਨਾਲ ਆ ਪੜ੍ਹਦੇ ਹੁੰਦੇ ਮਾਡਲ ਸਕੂਲ 'ਚ, ਅਤੇ ਬਾਬਾ ਹੀਰਾ ਸਿੰਘ 16 ਸੈਕਟਰ ਨੇ, ਅੱਜ ਕੱਲ੍ਹ ਬਿਮਾਰ ਨੇ, ਉਹਨਾਂ ਨਾਲ ਕੁਛ ਪਿਆਰ ਸੀ ਇਹਨਾਂ ਦਾ। ਤੋਪਖਾਨੇ ਦੇ ਅੰਦਰ ਜਿੰਨੇ ਵੀ ਸਿਪਾਹੀ ਸੀ, ਜਿੰਨੇ ਰੈਂਕ ਸੀ, ਸਾਰੇ ਨਾਮ ਜਪਦੇ ਸੀ। ਇੱਕ ਫੌਜ ਦੇ ਅੰਦਰ ਤੋਪਖਾਨਾ ਇਹੋ ਜਿਹੀ ਫੌਜ ਸੀ ਜਿਹਦੇ 'ਚ ਸਾਰੇ ਬੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ 2 ਵਜੇ ਬੈਠ ਕੇ ਸਮਾਧੀਆਂ ਲਾ ਕੇ ਦਿਨ ਚੜ੍ਹੇ ਤੱਕ ਭਜਨ ਬੰਦਗੀ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ। ਆਪ ਕਿਉਂਕਿ ਨੇੜੇ ਸੀ ਉੱਥੋਂ ਚਲੇ ਜਾਇਆ ਕਰਦੇ, ਉੱਥੋਂ ਆਪਦੇ ਮਨ ਵਿੱਚ ਬੜਾ ਸ਼ੌਕ ਲੱਗੇ। ਉਸ ਤੋਂ ਵੀ ਪਹਿਲਾਂ ਇੱਕ ਵਾਰੀ ਆਪ ਮੈਨੂੰ ਦੱਸਦੇ ਸੀ ਕਿ ਜਦ ਅਸੀਂ 4th-5th ਪੜ੍ਹਦੇ ਸੀ, 5th ਸੀਗੇ, ਤਾਂ TL ਵਿਸਵਾਨੀ ਮਹਾਤਮਾ 12 ਪਟਿਆਲੇ ਨੇ ਪ੍ਰੋਫੈਸਰ ਲਾਏ ਹੋਏ ਸੀਗੇ ਮਾਡਲ ਸਕੂਲ 'ਚ, ਜੋ ਰਾਜ ਕੁਮਾਰਾਂ ਨੂੰ ਪੜ੍ਹਾਇਆ ਕਰਦੇ ਸੀ। ਅਤੇ ਇੱਕ ਦਿਨ ਆਪ ਨੇ ਜ਼ਿਕਰ ਕੀਤਾ ਕਿ ਜਿਹੜਾ ਬੱਚਾ 5 ਪਾਠ ਜਪਜੀ ਸਾਹਿਬ ਦੇ ਕਰਦਾ ਹੈ ਉਹਦੀ ਸਮਾਧੀ ਲੱਗਣ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਅਸੀਂ 2 ਹਫ਼ਤੇ ਦੇ ਅੰਦਰ ਜਪਜੀ ਸਾਹਿਬ ਯਾਦ ਕਰ ਲਿਆ, ਛੋਟੇ ਜਿਹੇ ਬੱਚੇ ਸੀ, ਵੀ ਹਾਂ ਸਮਾਧੀ ਲਾ ਕੇ ਦੇਖਣੀ। ਅਤੇ 8th ਜਮਾਤ ਦੇ ਅੰਦਰ 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ, ਉਹ ਤੋਂ ਇਲਾਵਾ 2 ਵਜੇ ਉੱਠਿਆ ਕਰਦੇ ਸੀ। 1 ਵਜੇ ਉੱਠਣਾ, 2 ਵਜੇ ਸੁਧਾ ਸਰ ਪਹੁੰਚਦੇ ਸੀ ਕਿਰਿਆ ਤੋਂ ਵਿਹਲੇ ਹੋ ਕੇ। ਸੁਧਾ ਸਰ ਮੋਤੀ ਬਾਗ ਦੇ ਵਿੱਚ ਤਲਾਬ ਹੈ, ਉੱਥੇ ਜਾ ਕੇ ਆਪਣੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਉਹਦੇ ਕੰਢੇ 'ਤੇ ਬੈਠ ਜਾਣਾ। ਆਪ ਦੇਖ ਲਓ ਵੀ ਕਿੰਨੀ ਕੁ ਉਮਰ ਸੀ, 16-15 ਸਾਲ ਦੀ ਸੀ, 14 ਸਾਲ ਦੀ ਹੋਣੀ ਹੈ, ਇੰਨੀ ਕੁ ਉਮਰ ਸੀ, ਬਹੁਤੀ ਨਹੀਂ ਸੀਗੀ। ਅਤੇ 14 ਸਾਲ ਦਾ ਬੱਚਾ 1 ਵਜੇ ਉੱਠ ਕੇ ਇਸ਼ਨਾਨ ਕਰਕੇ ਬੈਠ ਜਾਵੇ, ਅਤੇ ਫਿਰ ਮਹਾਰਾਜ ਜੀ ਕਹਿੰਦੇ ਅਸੀਂ 5 ਘੰਟੇ ਬੈਠਣਾ ਅਤੇ ਕੋਈ ਫੁਰਨਾ ਨਾ ਆਉਣ ਦੇਣਾ। ਕਿਉਂਕਿ ਸਾਡੇ ਮਹਾਤਮਾ ਜਿਹੜੇ ਪੜ੍ਹਾਉਂਦੇ ਸੀ ਪ੍ਰੋਫੈਸਰ TL ਵਿਸਵਾਨੀ, ਉਹਨਾਂ ਨੇ ਇਹ ਗੱਲ ਕਹੀ ਵੀ ਜਿਹਦੀ ਸਮਾਧੀ 5 ਘੰਟੇ ਲੱਗ ਜਾਵੇ ਉਹ ਲਾਈਟ ਦੇ ਉੱਤੇ ਸਵਾਰ ਹੋ ਜਾਣ। ਕਹਿੰਦੇ ਇਸ ਤਰ੍ਹਾਂ ਲੱਗਿਆ ਕਰੇ ਵੀ ਅਸੀਂ ਪਹਿਲਾਂ ਤਾਂ ਸਰੋਵਰ ਦੇ ਕੰਢੇ ਬੈਠਿਆ ਕਰਦੇ ਸੀ, ਉੱਥੇ ਬੈਠਦੇ ਬੈਠਦੇ ਫੁੱਲ ਵਰਗੇ ਹੌਲੇ ਹੋ ਜਾਣ, ਅਤੇ ਐਂ ਮਹਿਸੂਸ ਹੋਣਾ ਵੀ ਅਸੀਂ ਪਾਣੀ ਦੇ ਉੱਤੇ ਬੈਠੇ ਹਾਂ ਅਤੇ ਹੇਠਾਂ ਸਾਡੇ ਫੁੱਲ ਨੇ, ਕਮਲ ਫੁੱਲ ਨੇ, ਕਮਲ ਫੁੱਲਾਂ ਦੇ ਉੱਤੇ ਅਸੀਂ ਬੈਠ ਕੇ ਭਜਨ ਕਰ ਰਹੇ ਹਾਂ। ਅਤੇ ਨਾਲੀ ਬੜੀ ਉੱਚੀ ਨਿਕਲੀ ਹੋਈ ਆ ਪਾਣੀ ਦੇ ਅੰਦਰ, ਕੋਈ ਫੁਰਨਾ ਨਹੀਂ ਆਉਣਾ, 5 ਘੰਟੇ ਜਦ ਹੋ ਜਾਣੇ ਫਿਰ ਕਹਿੰਦੇ ਅਸੀਂ 1 ਘੰਟੇ ਦੇ ਵਿੱਚ ਸੁਰਤ ਨਾਲ 5 ਪਾਠ ਸੁਖਮਨੀ ਸਾਹਿਬ ਦੇ ਕਰਨੇ, ਉਹਦੇ ਬਾਅਦ ਫਿਰ ਅਸੀਂ ਵਾਪਸ ਆਉਣਾ, ਨਿਤਨੇਮ ਕਰਨਾ, ਫਿਰ ਸਕੂਲ ਨੂੰ ਜਾਂਦੇ ਸੀ। ਇਸ ਗੱਲ ਦੀ ਸ਼ਿਕਾਇਤ ਸਰਦਾਰ ਦਲੀਪ ਸਿੰਘ ਕੋਲ ਕਰ ਦਿੱਤੀ ਉਹਨਾਂ ਨੇ, ਬੀਬੀ ਨੇ ਉਹਨਾਂ ਦੇ ਘਰੋਂ ਵੀ ਇਹ ਪੜ੍ਹਦੇ ਪੜ੍ਹਦੇ ਤਾਂ ਹੈ ਨਹੀਂ, ਇਹ ਤਾਂ 1 ਵਜੇ ਇੱਥੋਂ ਤੁਰ ਜਾਂਦੇ ਨੇ ਰਾਤ ਦੇ, ਅਤੇ ਤੁਸੀਂ 2 ਵਜੇ ਆਉਂਦੇ ਹੋ, ਉੱਥੋਂ ਤੁਹਾਡੇ ਆਉਂਦਿਆਂ ਨੂੰ ਇਹ ਨਿਕਲ ਜਾਂਦੇ ਨੇ ਕੋਠੀ ਤੋਂ ਪਹਿਲਾਂ ਪਹਿਲਾਂ। ਅਤੇ ਮਹਾਰਾਜਿਆਂ ਦਾ ਕੰਮ ਹੁੰਦਾ, ਰਾਜਿਆਂ ਦਾ ਲੇਟ ਸੌਣਾ, ਇਹ ਸਾਰੇ ਕੰਮ ਠੀਕ ਕਰਨ ਤੋਂ ਬਾਅਦ ਫਿਰ ਵਾਪਸ ਆਇਆ ਕਰਦੇ। ਕਹਿਣ ਲੱਗੇ ਇਸ ਤਰ੍ਹਾਂ ਕਰੋ, ਤਾਲੇ ਲਾ ਦਿਓ ਘਰ ਨੂੰ ਸਾਰੇ, ਚਾਬੀ ਬਾਹਰਲੇ ਤਾਲੇ ਦੀ ਮੈਂ ਲਾ ਜੂੰਗਾ ਅਤੇ ਉਹਦੀ ਚਾਬੀ ਮੇਰੇ ਕੋਲ ਹੋਏਗੀ, ਬਾਕੀ ਸਾਰੇ ਤਾਲੇ ਲਾ ਦਿਓ। ਸਾਰੇ ਘਰ ਨੂੰ ਤਾਲੇ ਲਾ ਦਿੱਤੇ, ਕੋਠੀ ਸੀ ਬਹੁਤ ਵੱਡੀ, ਤਾਲੇ ਲਾਏ ਤਾਂ ਮਹਾਰਾਜ ਜੀ ਉੱਠੇ, ਉੱਠ ਕੇ ਸਾਰੇ ਦਰਵਾਜ਼ੇ ਦੇਖੇ, ਕੋਈ ਨਾ ਖੁੱਲ੍ਹਾ। ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਇਹ ਤੜਕੇ ਚਲਾ ਜਾਂਦਾ, ਇਹ ਸਭ ਪ੍ਰਬੰਧ ਮੇਰੇ ਵਾਸਤੇ ਹੋਇਆ। ਆਪ ਜੀ ਉੱਥੇ ਹੀ ਇਸ਼ਨਾਨ ਤੋਂ ਬਗੈਰ ਬੈਠ ਕੇ, ਉੱਥੇ ਕਿਉਂ ਨਹੀਂ ਸੀ ਕਰਦੇ ਕਿਉਂਕਿ ਘਰ ਦੇ ਡਿਸਟਰਬ ਹੁੰਦੇ ਸੀ, ਸੋ ਇਹ ਵੀ ਧਿਆਨ ਰੱਖਦੇ ਸੀ ਵੀ ਇਹਨਾਂ ਦੀ ਨੀਂਦ 'ਚ ਨਾ ਵਿਘਨ ਪਵੇ, ਚੁੱਪ ਕਰਕੇ ਨਿਕਲ ਜਾਂਦੇ ਸੀ, ਜਾ ਕੇ ਬਾਹਰ ਭਜਨ ਕਰਿਆ ਕਰਦੇ। ਸੋ ਆਪ ਜੀ ਪੌੜੀਆਂ ਦੇ ਵਿੱਚ ਬੈਠ ਗਏ, ਪੌੜੀਆਂ ਉੱਪਰ ਨੂੰ ਚੜ੍ਹਦੀਆਂ ਫਿਰ ਮੋੜ ਖਾਂਦੀਆਂ ਸੀ, ਉੱਥੇ ਵਿੱਚ ਜਿੱਥੇ ਮੋੜ ਖਾਂਦੀਆਂ ਸੀ ਉੱਥੇ ਕੋਈ 5-4 ਫੁੱਟ ਫੌਂ ਸੀਗਾ, ਉੱਥੇ ਚੌਂਕੜਾ ਮਾਰਿਆ। ਜਦੋਂ ਸਰਦਾਰ ਦਲੀਪ ਸਿੰਘ ਆਏ ਅਤੇ ਉਹਨਾਂ ਦਾ ਪੈਰ ਇਹਨਾਂ 'ਚ ਲੱਗਿਆ, ਉਹ ਕਹਿਣ ਲੱਗੇ ਕੌਣ ਹੈ, ਨਾਂ ਲਿਆ, ਕਹਿੰਦੇ ਹਾਂ ਬਾਈ ਮੈਂ ਆ, ਕਹਿੰਦੇ ਤੂੰ ਪੈਣਾ ਨਹੀਂ, ਕਹਿੰਦੇ ਨਾ ਮੈਨੂੰ 1 ਵਜੇ ਤੋਂ ਬਾਅਦ ਨਹੀਂ ਨੀਂਦ ਆਉਂਦੀ, ਪਤਾ ਨਹੀਂ ਕਿੰਨੇ ਕੁ ਜਨਮ ਸੌਂ ਕੇ ਖਰਾਬ ਕਰ ਲਏ, ਹੁਣ ਕਿਰਪਾ ਕਰੋ, ਹੁਣ ਮੇਰੇ 'ਤੇ ਪਾਬੰਦੀ ਨਾ ਲਾਓ। ਉਸ ਦਿਨ ਤੋਂ ਉਹਨਾਂ ਨੇ ਕਹਿਤਾ ਵੀ ਇਹ ਤਾਂ ਕੋਈ ਕੰਮ ਹੋਰ ਕਰਨ ਵਾਸਤੇ ਆਇਆ, ਪੜ੍ਹਾਈਆਂ ਪੜੁਈਆਂ ਕਰਨ ਹੀ ਆਇਆ, ਇਹਨੇ ਤਾਂ ਵੱਡੇ ਕੰਮ ਕਰਨੇ ਨੇ, ਸੋ ਇਹਨੂੰ ਨਾ ਰੋਕੋ। ਸੋ ਆਪ ਫਿਰ 2 ਵਜੇ ਇਸ਼ਨਾਨ ਕਰਕੇ ਸੁਧਾ ਸਰ ਸਰੋਵਰ ਮੋਤੀ ਬਾਗ ਦੇ ਅੰਦਰ ਆਏ ਉਰਲੇ ਪਾਸੇ, ਉੱਥੇ ਜਾ ਕੇ ਆਪ ਬੈਠ ਜਾਂਦੇ ਸੀ ਅਤੇ 5 ਘੰਟੇ ਹੋਰ ਸਮਾਧੀ ਲਾਉਂਦੇ ਸੀ। ਅਜੇ ਮਹਾਂਪੁਰਸ਼ਾਂ ਦਾ ਮਿਲਾਪ ਨਹੀਂ ਸੀ ਹੋਇਆ, ਪਿਛਲੇ ਜਨਮ ਦਾ ਹੀ ਐਡਾ ਬਲ ਸੀ ਭਜਨ ਦਾ ਕਿ ਸਾਰੀਆਂ ਹੀ ਅਵਸਥਾ ਖੁੱਲ੍ਹ ਗਈਆਂ ਪਹਿਲਾਂ ਹੀ। ਉਹਦੇ ਬਾਅਦ ਆਪ ਨੂੰ ਖਿਆਲ ਹੋਇਆ ਕਿ ਕਿਸੇ ਮਹਾਂਪੁਰਸ਼ ਦੀ ਤਲਾਸ਼ ਕਰੀਏ ਜਿਹੜਾ ਪੂਰਾ ਹੋਵੇ, ਉਹ ਖਿੱਚ ਹਰ ਵਕਤ ਅੰਦਰ ਰਿਹਾ ਕਰੇ। ਜਦੋਂ 10ਵੀਂ 'ਚ ਪੜ੍ਹਦੇ ਸੀ ਉਸ ਵੇਲੇ ਹੀਰਾ ਸਿੰਘ ਉਹਨਾਂ ਨੂੰ ਕਿਹਾ, ਉਸ ਪਲ ਤੋਪਖਾਨੇ ਦੇ ਬਹੁਤ ਸਾਰੇ ਪ੍ਰੇਮੀ ਰੇਰੂ ਸਾਹਿਬ ਆਇਆ ਕਰਦੇ ਸੀ, ਤਾਂ ਉਹਨਾਂ ਤੋਂ ਬਚਨ ਸੁਣਨੇ ਅਤੇ ਆਪਦੇ ਮਨ ਵਿੱਚ ਖਿਆਲ ਜਾਗਿਆ ਵੀ ਸੰਤਾਂ ਦੇ ਦਰਸ਼ਨ ਕਰੀਏ ਮਹਾਂਪੁਰਸ਼ਾਂ ਦੇ ਚੱਲ ਕੇ। ਉਹਨਾਂ ਦਿਨਾਂ 'ਚ ਸਵਾਰੀਆਂ ਨਹੀਂ ਸੀ ਹੁੰਦੀਆਂ, ਪਟਿਆਲੇ ਤੋਂ 2 ਦਿਨ 'ਚ ਗੱਡੀ ਰੇਰੂ ਸਾਹਿਬ ਪਹੁੰਚਦੀ ਸੀ। ਪਹਿਲਾਂ ਧੂਰੀ ਨੂੰ ਜਾਣੀ, ਫਿਰ ਧੂਰੀ ਤੋਂ ਬੈਠੇ ਰਹਿਣਾ, ਫਿਰ ਲੁਧਿਆਣੇ ਨੂੰ ਜਾਣੀ, ਫਿਰ ਲੁਧਿਆਣੇ ਬੈਠੇ ਰਹਿਣਾ, ਫਿਰ ਦਰਾਏ ਨੂੰ ਆਉਣੀ, ਫਿਰ ਦਰਾਏ ਤੋਂ ਤੁਰ ਕੇ ਰਾਮਪੁਰ ਨੂੰ ਜਾਣਾ ਰੇਰੂ ਸਾਹਿਬ। ਸਵਾਬ ਇਸੇ ਤਰ੍ਹਾਂ ਉਹਨੂੰ ਛੁੱਟੀ ਹੋਈ ਅਤੇ ਆਪ ਨਾਲ ਆ ਗਏ। ਆਏ ਹੋਏ ਜਦੋਂ ਰੇਰੂ ਸਾਹਿਬ ਗਏ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਪਹਿਲਾ ਹੀ ਬਚਨ ਉਹਨਾਂ ਨੇ ਇਹ ਗੱਲ ਕਰੀ ਦੇਹ ਦੀ ਸਾਰ, ਕਹਿੰਦੇ ਆ ਗਿਆ, ਬੜੀ ਦੇਰ ਛੁਪਿਆ ਰਿਹਾ, ਇੰਨੀਓ ਗੱਲ। ਕਹਿੰਦੇ ਹਾਂ ਮਹਾਰਾਜ ਆ ਗਿਆ। 4 ਦਿਨ ਛੁੱਟੀਆਂ ਤੋਂ ਬਾਅਦ ਹੀਰਾ ਸਿੰਘ ਤਾਂ ਤੁਰਨ ਦੀ ਕਾਹਲ ਕਰੇ, ਮਹਾਂਪੁਰਸ਼ਾਂ ਨੂੰ ਕਿਹਾ ਕਿ ਮਹਾਂਪੁਰਸ਼ੋ ਇਹ ਤਾਂ ਸਟੂਡੈਂਟ ਹੈ, ਘਰ ਦੇ ਉਲਾਂਭੇ ਦੇਣਗੇ ਵੀ ਉੱਥੇ ਹੀ ਛੱਡਿਆ ਹੈ। ਕਹਿੰਦੇ ਨਾ ਭਾਈ, ਪੜ੍ਹ ਕੇ ਆਏ, ਫਿਰ ਚਲੇ ਗਏ, ਫਿਰ ਆ ਜਾਇਆ ਕਰਨ, ਫਿਰ ਚਲੇ ਜਾਇਆ ਕਰਨ। ਇਸੇ ਤਰ੍ਹਾਂ ਕਰਦੇ ਕਰਦੇ 10ਵੀਂ ਦਾ ਜਦ ਇਮਤਿਹਾਨ ਆਇਆ, ਮਹਾਰਾਜ ਜੀ ਮੈਨੂੰ ਦੱਸਦੇ ਸੀ, ਕਹਿੰਦੇ ਅਸੀਂ ਸਾਰਾ ਦਿਨ ਕਹਿੰਦੇ ਪਾਠ ਕਰੀ ਜਾਣਾ, ਕਿਤਾਬ ਕਤੂਬ ਨਾ ਪੜ੍ਹਨੀ ਕੋਈ ਵੀ। ਕਿਤਾਬਾਂ ਤਾਂ ਕਹਿੰਦੇ ਉਈ ਸਾਡੇ ਯਾਦ ਸੀਗੀਆਂ ਸਾਰੀਆਂ, ਜਦ ਮਨ ਟਿਕ ਜਾਵੇ ਤਾਂ ਕਿਤਾਬਾਂ ਆਪਣੇ ਆਪ ਯਾਦ ਹੋ ਜਾਂਦੀਆਂ ਨੇ। ਕਹਿੰਦੇ ਅਸੀਂ ਪਿਛਲੀ ਲਾਈਨ 'ਚ ਬੈਠਣ ਲੱਗ ਗਏ, ਬਥੇਰਾ ਕਿਹਾ ਮਾਸਟਰਾਂ ਨੇ ਵੀ ਤੁਸੀਂ ਪਹਿਲੀ ਲਾਈਨ 'ਚ ਕਿਉਂ ਨਹੀਂ ਬਹਿੰਦੇ, ਤੂੰ ਤਾਂ ਫਸਟ ਆਉਣ ਵਾਲਾ ਸਟੂਡੈਂਟ ਹੈ। ਕਹਿੰਦੇ ਪਿਛਲੇ 'ਚ ਬੈਠਣ ਲੱਗ ਗਏ, ਅਸੀਂ ਕਿਤਾਬਾਂ 'ਚ ਗੁਟਕੇ ਰੱਖਣੇ, ਵੱਡੇ ਗੁਟਕੇ, ਅਤੇ ਪਾਠ ਕਰੀ ਜਾਣਾ। ਉਹਦੇ ਬਾਅਦ ਜਦੋਂ ਇਮਤਿਹਾਨ ਹੋਇਆ, ਕਹਿੰਦੇ ਸਾਨੂੰ ਇਹ ਹੋਇਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ ਹੈ। ਕਹਿੰਦੇ ਅਸੀਂ ਵਾਹਿਗੁਰੂ 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 ਲਿਖਣਾ ਸ਼ੁਰੂ ਕਰਤਾ, ਸਾਰੇ ਹੀ ਪੇਪਰ ਜਿੰਨੇ ਦਿੱਤੇ ਸਭ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਦਿੱਤੇ, ਨਾ ਕੋਈ ਪਾਸ ਹੋਣ ਦੀ ਇੱਛਾ, ਨਾ ਫੇਲ ਹੋਣ ਦਾ ਡਰ, ਭਾਈ ਹੁਣ ਤਾਂ ਵਾਹਿਗੁਰੂ ਮਿਲ ਗਿਆ, ਹੁਣ ਵਾਹਿਗੁਰੂ ਵਾਹਿਗੁਰੂ ਨੂੰ ਨਹੀਂ ਛੱਡਣਾ, ਇੱਕ ਸਵਾਸ ਨਹੀਂ ਵਾਹਿਗੁਰੂ ਤੋਂ ਦੂਰ ਕਰਨਾ, ਕਿਉਂਕਿ ਆਪ ਨੂੰ ਨਾਮ ਦੀ ਦਾਤ ਅੰਮ੍ਰਿਤ ਛਕਾ ਦਿੱਤਾ ਗਿਆ ਸੀ ਅਤੇ ਨਾਮ ਦੀ ਦਾਤ ਪ੍ਰਾਪਤ ਹੋ ਗਈ ਸੀ। 1924 'ਚ ਫਿਰ ਆਪ ਆ ਗਏ, ਫਿਰ ਨਹੀਂ ਵਾਪਸ ਗਏ, ਜ਼ੋਰ ਲਾ ਲਏ, ਘਰ ਦੇ ਵੀ ਗਏ, ਕਿਉਂਕਿ ਮਹਾਂਪੁਰਸ਼ਾਂ ਦਾ ਸਰੀਰ 3 ਸਾਲ ਹੋਰ ਰਹਿੰਦਾ ਸੀ, ਤਾਂ 3 ਸਾਲ ਉਹ ਸੇਵਾ ਕਰੀ, ਜਿਹੜੇ ਹੈਰਾਨ ਨਹੀਂ ਹੋ ਜਾਂਦੀ ਆ ਵੀ ਇੰਨੀ ਸੇਵਾ। ਦਿਨ ਰਾਤ ਆਪ ਨਾਲ ਰਹਿੰਦੇ ਸੀ, ਗੜਬੇ ਦੀ ਸੇਵਾ ਕਰਦੇ ਸੀ, ਡਿਊਟੀ ਦਿੰਦੇ ਸੀ, ਪਹਿਰਾ ਦਿੰਦੇ ਸੀ, ਅਤੇ ਆਪ ਜੀ ਦੇ ਬਾਰੇ ਇੱਕ ਪ੍ਰੇਮੀ ਇੱਥੇ ਸਬ ਸੈਕਟਰ 'ਚ ਰਹਿੰਦਾ ਹੁੰਦਾ, ਉਹ ਕਹਿਣ ਲੱਗਿਆ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਗਏ ਵੱਡਿਆਂ ਬਾਬਾ ਅਤਰ ਸਿੰਘ ਜੀ ਦੇ। ਕਹਿੰਦੇ ਅੱਧੇ ਜਾ ਕੇ ਕੀ ਦੇਖਦੇ ਹਾਂ, ਇਹ ਡਿਊਟੀ 'ਤੇ ਬੈਠੇ ਨੇ ਅਤੇ ਉਹ ਭੋਰੇ ਵਿੱਚ ਨੇ, ਅਤੇ ਇਹਨਾਂ ਦੇ ਮੱਥੇ ਨੂੰ ਮਿੱਟੀ ਲੱਗੀ ਹੋਈ ਹੈ। ਇਹ ਰਮਜ ਦਾ ਪਤਾ ਨਾ ਲੱਗੇ ਵੀ ਮੱਥੇ ਨੂੰ ਕਿਉਂ ਚੁਟਕੀ ਮਿੱਟੀ ਦੀ ਲੱਗੀ ਹੋਈ ਹੈ। ਕਹਿੰਦੇ ਅਸੀਂ ਬਥੇਰਾ ਪੁੱਛਿਆ, ਕੁਛ ਦੱਸਿਆ ਨਾ। ਇਹ ਫਿਰ ਮਹਾਰਾਜ ਜੀ ਨੇ ਮੇਰੇ ਨਾਲ ਗੱਲ ਕਰੀ ਇੱਕ ਵਾਰੀ, ਮੈਂ ਕਿਹਾ ਵੀ ਮਹਾਰਾਜ ਜੀ ਆਪ ਦਾ ਜੀਵਨ ਲਿਖਣਾ ਚਾਹੁੰਦੇ ਨੇ, ਮੈਨੂੰ ਚਿੱਠੀ ਆਈ ਹੈ। ਕਹਿੰਦੇ ਸੰਤਾਂ ਦੇ ਜੀਵਨ ਦਾ ਕੀ ਪਤਾ ਹੁੰਦਾ, ਸੰਸਾਰ ਨੂੰ ਕੀ ਜੀਵਨ ਹੈ, ਕਿਉਂਕਿ ਉਹ ਤਾਂ ਦੱਸਦੇ ਹੀ ਨਹੀਂ ਹੈ, ਸਾਰੀ ਗੁਪਤ ਰੱਖਦੇ ਨੇ। ਹੁਣ ਜੀ ਖਦਾਏ ਦੇ ਭੇਦ ਨਾ ਕਿਸੇ ਦੇ, ਉਹ ਤਾਂ ਨਸ਼ਰ ਨਹੀਂ ਕਰਦੇ, ਆਪਣੀ ਆਟੋਬਾਇਓਗ੍ਰਾਫੀ ਲਿਖਦੇ ਨੇ, ਤਾਂ ਵੀ ਨਹੀਂ ਪੂਰੀਆਂ ਗੱਲਾਂ ਲਿਖਦੇ, ਉਪਰਲੀ ਉਪਰਲੀ ਲਿਖਣਗੇ, ਅੰਦਰਲੇ ਭੇਦ ਨਹੀਂ ਦਿੰਦੇ ਕਿਸੇ ਨੂੰ ਵੀ। ਮਹਾਰਾਜ ਪਤਾ ਹੀ ਹੈ ਵੀ ਉੱਥੇ ਦੀਵਾਨ ਲਾਇਆ, ਉੱਥੇ ਲਾਇਆ, ਉੱਥੇ ਗਏ, ਉਹਨੂੰ ਤੁਸੀਂ ਬਚਨ ਕੀਤਾ, ਦੁਨੀਆਂ ਨੂੰ ਬੇਅੰਤ ਗੱਲਾਂ ਦਾ ਪਤਾ ਹੈ। ਕਹਿੰਦੇ ਨਹੀਂ, ਐਂ ਨਹੀਂ, ਬਹੁਤ ਸਾਰੀਆਂ ਬਾਤਾਂ ਐਸੀ ਹੁੰਦੀਆਂ। ਮਹਾਰਾਜ ਕਿਸ ਤਰ੍ਹਾਂ ਕਿਰਪਾ ਕਰੋ। ਕਹਿੰਦੇ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, 1-2-4 ਦਿਨ ਨਹੀਂ ਹੈ, 10 ਦਿਨ ਨਹੀਂ ਹੈ, 9 ਸਾਲ। ਮਹਾਰਾਜ ਨੀਂਦ ਵੀ ਇੱਕ ਤਾਂ ਆਉਂਦੀ ਹੋਣੀ ਹੈ, ਸਰੀਰ ਹੈ। ਕਹਿੰਦੇ ਜੇ ਕਿਤੇ ਸਰੀਰ ਨੂੰ ਆ ਵੀ ਜਾਵੇ ਤਾਂ ਮੱਥਾ ਤਾਂ ਲੱਗ ਜਾਂਦਾ ਸੀ, ਪਿੱਠ ਨਹੀਂ ਸੀ ਲੱਗਦੀ। ਹੁਣ ਤੁਸੀਂ ਹੈਰਾਨ ਹੋ ਲਓ ਕਿ ਕਿੱਡੀ ਤਪੱਸਿਆ। ਸੋ ਇਸੇ ਕਰਕੇ ਇਸ ਗੱਲ ਨੂੰ ਸੰਸਾਰ ਨਹੀਂ ਸਮਝ ਸਕਦਾ, ਅਤੇ ਇਹਦੇ ਵੱਡੇ ਤੋਂ ਵੱਡਾ ਵੇਦ ਗਿਣਿਆ ਗਿਆ ਸਾਡੇ, ਉਹ ਵੀ ਮਹਿਮਾ ਨਹੀਂ ਜਾਣਦੇ ਇਸ ਤਰ੍ਹਾਂ ਵੱਲ।
ਮਹਿਮਾ ਸੰਤਾਂ ਦੀ ਵੇਦ ਨਾ ਜਾ,
ਕੋਈ ਕਰ ਨਹੀਂ ਸਕਦਾ ਸਾਧਨ ਜੀ, ਬਹੁਤ ਔਖੀ ਹੈ, ਕਿਉਂਕਿ ਇੱਕ ਧੁਰ ਤੋਂ ਆਏ ਹੁੰਦੇ ਨੇ, ਇੱਕ ਨੇ ਇੱਥੋਂ ਬਣਨਾ ਹੁੰਦਾ। ਵੇਖ ਗਏ ਇੱਥੋਂ ਬਣੇ ਨੇ ਗੁਰੂ ਅੰਗਦ ਸਾਹਿਬ, ਬਿਲਕੁਲ ਨਹੀਂ ਗੁਰੂ ਅੰਗਦ ਸਾਹਿਬ ਇੱਥੋਂ ਬਣੇ। ਉਹਨਾਂ ਨੇ ਸਿੱਖੀ ਦਾ ਨਮੂਨਾ ਦਿਖਾਉਣਾ ਸੀ, ਸਿੱਖੀ ਦਾ ਨਮੂਨਾ ਦਿਖਾਉਣ ਵਾਸਤੇ ਸਿੱਖ ਬਣ ਕੇ 3-4 ਸਾਲ ਸੇਵਾ ਕਰੀ ਸੀਗੇ ਪੂਰੇ ਪਹਿਲਾਂ ਹੀ, ਕਿ ਪਹਿਲੇ ਦਿਨੇ ਗੁਰੂ ਨਾਨਕ ਨੇ ਕਿਹਾ ਤੇਰਾ ਨਾਂ ਕੀ ਹੈ? ਕਹਿੰਦੇ ਲੈਣਾ।